ਪੜੋਸੀਆਂ ਦੇ ਅੰਗੂਰ ਦੇਖ ਕੇ ਕਹਿੰਦਾ ਮੇਰੇ ਲੱਗੇ ਹੀ ਨਹੀਂ ਹੈ, ਤੈਂ ਤਾਂ ਪ੍ਰੇਮੀਆਂ ਬੀਜਿਆ ਹੀ ਨਹੀਂ ਕੁਛ, ਕੀ ਖਾਵੇਂਗਾ ਅਗਲੇ ਜਨਮ ਦੇ ਅੰਦਰ ਜੇ ਹੁਣ ਨਾ ਬੀਜਿਆ। ਅਕਬਰ ਬਾਦਸ਼ਾਹ ਇੱਕ ਵਾਰੀ ਐਸੀ ਵਿਚਾਰ ਵਿੱਚ ਪਿਆ ਹੋਇਆ, ਬੀਰਬਲ ਨੂੰ ਕਹਿਣ ਲੱਗਿਆ ਕਿ ਬੀਰਬਲ ਚਾਰ ਕਿਸਮ ਦੇ ਬੰਦਿਆਂ ਨੂੰ ਮੈਂ ਦੇਖਣੇ ਚਾਹੁੰਦਾ, ਤੂੰ ਲਿਆ ਸਕਦਾ ਹੈ? ਕਹਿੰਦੇ ਹਜ਼ੂਰ ਦੱਸੋ ਕੈਸੇ ਬੰਦੇ। ਕਹਿੰਦੇ ਇੱਕ ਤਾਂ ਮੈਂ ਉਹਨੂੰ ਦੇਖਣਾ ਚਾਹੁੰਦਾ ਜਿਹੜਾ ਪਹਿਲਾਂ ਵੀ ਸੁਖੀ ਸੀ, ਹੁਣ ਵੀ ਸੁਖੀ ਹੈ, ਅਤੇ ਗਾਂ ਨੂੰ ਵੀ ਸੁਖੀ ਹੋਵੇਗਾ। ਦੂਸਰਾ ਮੈਂ ਉਹਨੂੰ ਦੇਖਣਾ ਚਾਹੁੰਦਾ ਜਿਹੜਾ ਪਹਿਲਾਂ ਵੀ ਦੁਖੀ ਸੀ, ਹੁਣ ਵੀ ਦੁਖੀ ਹੈ, ਅਤੇ ਗਾਂ ਨੂੰ ਵੀ ਦੁਖੀ ਹੋਵੇਗਾ। ਤੀਸਰਾ ਮੈਂ ਉਹਨੂੰ ਦੇਖਣਾ ਚਾਹੁੰਦਾ ਜਿਹੜਾ ਹੁਣ ਦੁਖੀ ਹੈ, ਅਤੇ ਗਾਂ ਨੂੰ ਸੁਖੀ ਹੋਵੇਗਾ। ਚੌਥਾ ਉਹਨੂੰ ਦੇਖਣਾ ਚਾਹੁੰਦਾ ਜਿਹੜਾ ਹੁਣ ਸੁਖੀ ਹੈ, ਅਤੇ ਗਾਂ ਨੂੰ ਦੁਖੀ ਹੋਵੇਗਾ। ਬੜਾ ਅਜੀਬ ਸਵਾਲ ਸੀ, ਹਰ ਬੰਦਾ ਤਾਂ ਨਹੀਂ ਟੋਲ ਸਕਦਾ, ਵੀ ਕਿਹੜੇ ਬੰਦੇ ਨੂੰ ਟੋਲੀਏ। ਇਹ ਸਿਆਣਾ ਸੀ, ਅਕਲੇ ਦੀ ਚੱਲਦੀ ਸੀ, ਅਤੇ ਇਸ ਨੇ ਹਫ਼ਤੇ ਦੀ ਮੋਹਲਤ ਲਈ ਅਤੇ ਹਫ਼ਤੇ ਦੇ ਬਾਅਦ ਚਾਰ ਬੰਦੇ ਜਾ ਕੇ ਖੜ੍ਹੇ ਕਰ ਦਿੱਤੇ। ਕਹਿਣ ਲੱਗਿਆ ਹਜ਼ੂਰ, ਜੋ ਆਪ ਦਾ ਹੁਕਮ ਸੀ ਉਸਦੀ ਤਾਮੀਲ ਹੋ ਚੁੱਕੀ ਹੈ। ਕਹਿੰਦੇ ਕਿੱਥੇ ਨੇ ਬੰਦੇ? ਕਹਿੰਦੇ ਹਜ਼ੂਰ ਆਗਿਆ ਹੋਵੇ ਤਾਂ ਅੰਦਰ ਬੁਲਾ ਲਈਏ ਕੋਰਟ ਵਿੱਚ। ਕਹਿੰਦੇ ਹਾਂ ਬੁਲਾਓ, ਦਰਬਾਰ ਲੱਗਿਆ ਹੋਇਆ ਸਾਰਾ। ਚਾਰ ਬੰਦੇ ਲੈ ਆਉਂਦੇ। ਕਹਿੰਦੇ ਮੈਨੂੰ ਕਿਵੇਂ ਪਤਾ ਲੱਗੇ? ਕਹਿੰਦੇ ਹਜ਼ੂਰ ਮੈਂ ਵਾਰੀ ਵਾਰੀ ਦੱਸਦਾ। ਇੱਧਰਲੇ ਪਾਸੇ ਕੱਢ ਲਿਆ ਇੱਕ ਸ਼ੇਖ ਨੂੰ। ਕਹਿਣ ਲੱਗੇ ਹਜ਼ੂਰ ਇਹ ਪਹਿਲਾਂ ਵੀ ਬਹੁਤ ਸੁਖੀ ਸੀ, ਹੁਣ ਵੀ ਬਹੁਤ ਸੁਖੀ ਹੈ, ਅਤੇ ਅੱਗੇ ਨੂੰ ਵੀ ਬਹੁਤ ਸੁਖੀ ਹੋਏਗਾ। ਕਹਿੰਦੇ ਕਿਸ ਤਰ੍ਹਾਂ? ਕਹਿੰਦੇ ਮਹਾਰਾਜ ਇਹਨੇ ਪਿਛਲੇ ਜਨਮ ਦੇ ਅੰਦਰ ਬਹੁਤ ਦਾਨ ਪੁੰਨ ਕੀਤਾ, ਅਤੇ ਹੁਣ ਇਹ ਕਰੋੜਾਂ ਦਾ ਮਾਲਕ ਹੈ। ਇੱਥੇ ਸਭ ਤਰ੍ਹਾਂ ਦੀਆਂ ਜੋ ਪੈਸੇ ਦੀਆਂ ਸਹੂਲਤਾਂ ਹੁੰਦੀਆਂ ਉਹ ਇਹਨੂੰ ਪ੍ਰਾਪਤ ਨੇ, ਕਿਉਂਕਿ ਉੱਥੇ ਰੂਹਾਨੀ ਸਵਾਲ ਨਹੀਂ ਸੀ, ਸੁੱਖ ਅਤੇ ਦੁੱਖ ਦਾ ਦੁਨਿਆਵੀ ਨੁਕਤੇ ਤੋਂ ਦੇਖਦਾ ਸੀ, ਵੀ ਇਹਨੂੰ ਸਭ ਸਹੂਲਤਾਂ ਪ੍ਰਾਪਤ ਨੇ। ਅਤੇ ਫਿਰ ਇਹ ਐਡਾ ਸੋਝੀਵਾਨ ਹੈ, ਇਹਨੂੰ ਇੰਨਾ ਗਿਆਨ ਹੈ ਵੀ ਇਹ ਤਾਂ ਮੈਂ ਪਿਛਲਾ ਬੀਜਿਆ ਹੋਇਆ ਵੱਢਦਾ, ਅਤੇ ਗਾਂ ਨੂੰ ਵੀ ਬੀਜਣਾ ਚਾਹੀਦਾ। ਇਹਨੇ ਲੰਗਰ ਲਾਇਆ ਹੋਇਆ, ਲੋੜਵੰਦ ਨੂੰ ਵਸਤਰ ਦਿੰਦਾ, ਮਦਦ ਕਰਦਾ ਹਰ ਵਕਤ, ਇਹਦੇ ਖੇਤਰ ਦੇ ਵਿੱਚ ਲੋੜਵੰਦ ਪ੍ਰਸ਼ਾਦਾ ਛਕਦੇ ਹੈ। ਸੋ ਇਹ ਬੀਜ ਰਿਹਾ, ਜਦੋਂ ਇੱਥੇ ਬੀਜ ਰਿਹਾ ਲੱਖਾਂ ਗੁਣਾ ਹੋ ਕੇ ਅੱਗੇ ਫੇਰ ਮਿਲਣਾ ਇਹਨੂੰ, ਇਸ ਕਰਕੇ ਅਗਲਾ ਜਨਮ ਜਦ ਲਏਗਾ ਫਿਰ ਇਹ ਫਿਰ ਵੀ ਇਹ ਸੁਖੀ ਹੋਏਗਾ। ਸੋ ਇਹ ਦੂਸਰਾ ਹੈ ਮਹਾਰਾਜ, ਆਹ ਪੁਰਸ਼ ਇਹ ਰੋਟੀ ਮੰਗਦਾ ਹੈ, ਕੋਈ ਦਿੰਦਾ ਨਹੀਂ ਹੈ ਇਹਨੂੰ, ਡਰ ਡਰ ਦੇ ਉੱਤੇ ਕੁੱਤਿਆਂ ਵਾਂਗੂੰ ਤੁਰਿਆ ਫਿਰਦਾ, ਡੰਡਾ ਪੈਂਦਾ ਇਹਦੇ। ਕੋਈ ਤਰਸਮਾਨ ਬੰਦਾ ਆ ਜਾਵੇ ਉਹ ਕਹਿੰਦਾ ਵੀ ਚਲੋ ਭੁੱਖਾ ਹੈ ਇਨਸਾਨ ਹੈ ਕੁਛ ਦੇ ਦੇਈਏ। ਇਹਨੇ ਹਜ਼ੂਰ ਪਿਛਲੇ ਜਨਮ 'ਚ ਕੁਛ ਨਹੀਂ ਬੀਜਿਆ, ਹੁਣ ਇਹਦੇ ਕੋਲ ਬੀਜਣ ਨੂੰ ਹੈ ਕੁਛ ਨਹੀਂ, ਅਤੇ ਅਗਲੇ ਜਨਮ 'ਚ ਫੇਰ ਇਹ ਜਾ ਕੇ ਦੁਖੀ ਹੋਏਗਾ, ਐਵੇਂ ਜਿਵੇਂ ਰਹੇਗਾ। ਤੀਸਰਾ ਕਹਿੰਦੇ ਇਹ ਮਹਾਰਾਜ ਇੱਕ ਤਪੱਸੀ ਤਪੱਸਵੀ ਹੈ, ਧੂਣੀਆਂ ਤਾਪਦਾ, ਜਲ ਤਾਰੇ ਕਰਦਾ, ਤਪੋ ਰਾਜ ਮਿਲਿਆ ਕਰਦਾ, ਸਕਾਮ ਤਪ ਕਰਨ ਵਾਲੇ ਨੂੰ ਰਾਜ ਮਿਲਿਆ ਕਰਦਾ। ਐਵੇਂ ਨਹੀਂ ਬੈਠੇ ਹੈਗੇ ਜਿਹੜੇ ਵੱਡੇ ਵੱਡੇ ਨੇ, ਤਪ ਕਰੇ ਹੋਏ ਨੇ ਇਹਨਾਂ ਲੋਕਾਂ ਦੇ। ਸੋ ਉਹਦੇ ਮੁਤਾਬਕ ਇਹ ਹੁਣ ਤਾਂ ਦੁਖੀ ਹੈ, ਧੂਣੀਆਂ ਦੇ ਵਿੱਚ ਬੈਠਾ, ਜਦੋਂ ਲੋਕ ਏਅਰ ਕੰਡੀਸ਼ਨ ਲਾਈ ਬੈਠੇ, ਖਸਦੀਆਂ ਟੱਟੀਆਂ ਦੇ ਨਾਲ ਘਰ ਠੰਡੇ ਬਣਾਏ ਪਏ, ਇਹ ਜੇਠ ਦੀ ਧੁੱਪ ਦੇ ਵਿੱਚ ਚਾਰ ਧੂਣੀਆਂ ਲਾ ਕੇ ਤੱਤੀ ਧਰਤੀ 'ਤੇ, ਉੱਪਰੋਂ ਸੂਰਜ ਤਪਦਾ, ਵਿੱਚ ਬੈਠਾ ਸਰੀਰ ਸੁਕਾਰਿਆ, ਅਗਲੇ ਜਨਮ 'ਚ ਇਹਨੂੰ ਰਾਸ਼ੀ ਸ਼ਕਤੀ ਪ੍ਰਾਪਤ ਹੋਏਗੀ। ਆਹ ਚੌਥੀ ਮਹਾਰਾਜ ਇੱਕ ਇਸਤਰੀ ਹੈ, ਇਹ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਹੈ, ਇਹਦੇ ਕੋਲ ਬੇਅੰਤ ਸੁੱਖ ਨੇ, ਨੌਕਰ ਚਾਕਰ ਗੋਲੀਆਂ ਬਾਂਦੀਆਂ ਕੋਠੀਆਂ ਸਭ ਕੁਛ ਹੈ। ਕਹਿੰਦੇ ਇੱਕ ਬੇਸ਼ਵ ਹੈ ਅਤੇ ਇਹ ਧਨ ਕਮਾਉਂਦੀ ਹੈ ਆਪਣੇ ਆਰਟ ਦੇ ਨਾਲ, ਸਰੀਰ ਦੇ ਨਾਲ, ਸਰੀਰ ਵੇਚ ਕੇ, ਅਤੇ ਇਹਦੇ ਨਾਲ ਹੋਏਗਾ ਕਿ ਸਹਿਜ ਸੋਹਣੀ ਚੰਦਨ ਚੋਹਾ ਨਰਕ ਘੋਰਕਾ ਦੁਆਰਾ, ਕੁੰਭੀ ਨਰਕ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਜਦ ਅਗਲੇ ਜਨਮ ਦਾ ਇਹਨੂੰ ਸਰੀਰ ਮਿਲਣਾ, ਉਸ ਵੇਲੇ ਸਰੀਰ ਜਮਾਂਦਰੂ ਮਾਂ ਦੇ ਪੇਟ 'ਚੋਂ ਹੀ ਦੁਖੀ ਆਏਗਾ, ਲੱਤਾਂ ਬਾਹਾਂ ਨਹੀਂ ਹੋਣਗੀਆਂ, ਹੋਰ ਕੋਈ ਰੋਗ ਹੋਏਗਾ, ਅਤੇ ਹੋ ਸਕਦਾ ਵੀ ਇਹਦੇ ਸਰੀਰ ਦੇ ਉੱਤੇ ਕੁਸ਼ਟ ਰੋਗ ਵੀ ਆ ਜਾਵੇ। ਤੋ ਇਹ ਬੀਜਿਆ ਹੋਇਆ ਸਾਧ ਸੰਗਤ ਜੀ, ਜਿਹਾ ਜਿਹਾ ਬੀਜਿਆ ਤੁਸੀਂ, ਜਿਹਾ ਬੀਜਿਆ ਸੋ ਲਾਉਣਾ ਹੈ, ਕਰਮਾਂ ਸੰਦੜਾ ਖੇਤ। ਸੋ ਰੋਟੀ ਤਾਂ ਰੱਬ ਨੇ ਦੇਣੀ ਓਨੀ ਹੈ ਜਿੰਨਾ ਬੀਜ ਕੇ ਆਇਆ, ਇਹਦੀ ਕਾਹਦੀ ਚਿੰਤਾ, ਦਿਨ ਰਾਤ ਇਹਦੇ 'ਚ ਖਪੇ ਪਏ ਹੋ, ਚਿੰਤਾ ਕਰੋ ਜਿਹੜਾ ਸਾਦੇ ਕੋਲੋਂ ਸਮਾਂ ਲੰਘਦਾ ਜਾ ਰਿਹਾ ਨਾਮ ਜਪਣ ਦਾ। ਸੋ ਮਹਾਰਾਜ ਕਹਿੰਦੇ ਵੀ ਜਿਹੜੇ ਦੁਨਿਆਵੀ ਪ੍ਰਾਪਤੀਆਂ ਨੇ ਇਹਦੇ ਵਿੱਚ ਨਾ ਲਪਾਏਮਾਨ ਹੋ, ਇਹ ਤਾਂ ਤੁਹਾਡੀ ਪ੍ਰਲਭ ਦੇ ਅਨੁਸਾਰ ਤੁਹਾਨੂੰ ਮਿਲੇ ਜਾਣੀਆਂ ਨੇ, ਵਸ਼ ਮਿਲਣੀਆਂ ਨੇ, ਕੋਈ ਰੋਕ ਨਹੀਂ ਸਕਦਾ, ਮੱਥੇ ਦੀ ਕੋਈ ਖੋ ਨਹੀਂ ਸਕਦਾ, ਹੱਥ ਦੀ ਚੱਕ ਲਵੇ ਤਾਂ ਉਹਦਾ ਜ਼ੋਰ ਹੋਇਆ ਕਰਦਾ, ਮਸਤਕ 'ਚ ਕੋਈ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਭੁੱਖਾ ਨਹੀਂ ਮਾਰ ਸਕਦਾ, ਅਤੇ ਪਰਮੇਸ਼ੁਰ ਦਾ ਪ੍ਰਬੰਧ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਾਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਅੱਗੇ ਕਰ ਕਰੇ। ਸੋ ਇਹਦੇ ਵਾਸਤੇ ਸਾਰਾ ਹੀ ਧਿਆਨ ਦੇਣਾ, ਦਿਨ ਰਾਤ ਇਹਦੀ ਉਹ ਚਿੰਤਾ ਕਰੀ ਜਾਣੀ, ਤਾਂ ਇਹ ਤਾਂ ਆਪਣਾ ਟਾਈਮ ਖਰਾਬ ਕਰਨਾ, ਇਹ ਤਾਂ ਮਿਲਣੀ ਹੋਇਆ ਨੱਕ ਨੱਥ ਖਸਮਤ ਕਿੱਤ ਧੱਕੇ ਦੇ, ਜਹਾਂ ਦਾਣੇ ਤਾਂ ਖਾਣੇ, ਨਾਨਕਾ ਸੱਚ ਫਿਕਰ ਕਰਨਾ, ਉਦਮ ਕਰੋ। ਵਸ਼ਿਸ਼ਟ ਜੀ ਕਹਿੰਦੇ ਨੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੂੰ, ਹੇ ਵਿਸ਼ੇਸ਼ ਹੇ ਰਾਮ, ਦੁਨਿਆਵੀ ਪ੍ਰਾਪਤੀਆਂ ਵਾਸਤੇ ਉਦਮ ਦੀ ਲੋੜ ਨਹੀਂ ਹੈ, ਇਹ ਭਾਗ ਦੀ ਚੀਜ਼ ਹੈ, ਪਹਿਲਾਂ ਬੀਜਿਆ ਹੋਇਆ ਵਸ਼ ਪ੍ਰਾਪਤ ਹੋ ਜਾਣਾ ਹੈ, ਥੋੜ੍ਹੇ ਜਿਹੇ ਉਦਮ ਨਾਲ ਇਹ ਪ੍ਰਾਪਤ ਹੋ ਜਾਣਾ, ਉਹ ਭਾਗ ਨੇ ਉਦਮ ਕਰਾ ਦੇਣਾ। ਆਲਸੀ ਜਿਹੜਾ ਹੁੰਦਾ ਉਹਦਾ ਭਾਗ ਨਹੀਂ ਹੁੰਦਾ, ਜਿਹੜਾ ਉਦਮ ਕਰਦਾ ਉਹਦਾ ਭਾਗ ਉਦਮ ਕਰਾ ਰਿਹਾ ਹੁੰਦਾ ਉਹ ਤੋਂ। ਸੋ ਉਹ ਤਾਂ ਸਹਿਸਵਾ ਹੁੰਦਾ, ਲੇਕਿਨ ਜਿਹੜਾ ਬੰਦੇ ਨੂੰ ਕਰਨਾ ਬਣਦਾ ਹੈ, ਉਹ ਕਹਿੰਦੇ ਅਧਿਆਤਮਿਕ ਅਵਸਥਾ ਪ੍ਰਾਪਤ ਕਰਨ ਵਾਸਤੇ, ਰੂਹਾਨੀਅਤ ਵਿੱਚ ਜਾਣ ਵਾਸਤੇ ਉਦਮ ਕਰਨਾ ਪੈਂਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠਾ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਹ ਉਦਮ ਕਰਕੇ ਉੱਠੇ, ਇਸ਼ਨਾਨ ਕਰੇ, ਫਿਰ ਬੈਠ ਕੇ ਸਾਧਨਾ ਕਰੇ, ਮਨ ਨੂੰ ਟਿਕਾਵੇ, ਉਹਦੇ ਵਾਸਤੇ ਉਦਮ ਦੀ ਲੋੜ ਹੈ। ਸੋ ਜਦੋਂ ਅਸੀਂ ਉਦਮ ਕਰਦੇ ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ, ਫਿਰ ਅਸੀਂ ਖੁੰਝ ਜਾਂਦੇ ਹਾਂ। ਮਹਾਰਾਜ ਕਹਿੰਦੇ ਤੈਨੂੰ ਨਹੀਂ ਪਤਾ, ਹਰ ਮਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਆਵਰ ਨਾਹੀਂ। ਸੋ ਦੂਸਰੀ ਪ੍ਰਾਪਤੀ ਮਹਾਰਾਜ ਦੱਸਦੇ ਨੇ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਆ ਜਿਹੜੇ ਪਾਰਕ ਨੇ ਇਹ ਹੀਰਿਆਂ ਅਤੇ ਲਾਲਾਂ ਦੇ ਨਾਲ ਜੜੇ ਹੋਏ ਚਿਲਮਿਲ ਚਿਲਮਿਲ ਕਰਦੇ ਹੋ, ਅਤੇ ਪਲੰਗ ਜਿਹੜੇ ਨੇ ਉਹਦੇ ਉੱਤੇ ਨਿਗਾਹ ਨਾ ਟਿਕਦੀ ਹੋਵੇ, ਇੰਨਾ ਚਿਲਮਿਲ ਚਿਲਮਿਲ ਕਰਦਾ ਹੋਵੇ, ਇੱਕ ਰੋਸ਼ਨੀ ਦੇ ਨਾਲ ਸੈਂਕੜੇ ਕਿਸਮ ਦੀਆਂ ਰੋਸ਼ਨੀਆਂ ਉਹਦੇ ਵਿੱਚੋਂ ਆਉਣ, ਰੰਗ ਬਿਰੰਗੀਆਂ। ਮੋਹਣੀਆਂ ਮੁੱਖ ਮਣੀ ਸੋਏ, ਫਿਰ ਦੂਜਾ ਸੁੱਖ ਇਹ ਹੈ ਕਿ ਪਦਮਣੀਆਂ ਇਸਤਰੀਆਂ ਪ੍ਰਾਪਤ ਹੋਣ। ਕਰੇ ਰੰਗ ਵਸਾਓ ਮਤ ਦੇਖ ਭੁੱਲਾ, ਵਿਸਰਾ ਤੇਰਾ ਚਿੱਤ ਨਾ ਆਵੇ। ਕੀ ਹੋਏਗਾ? ਨਾਮ ਟੁੱਟ ਜਾਏਗਾ, ਅਤੇ ਪ੍ਰਾਪਤੀ ਕਾਹਦੀ ਹੋਈ ਜਿਹੜੀ ਨਾਮ ਟੁੱਟ ਕੇ? ਅਵਸਥਾ ਕੀ ਹੋਏਗੀ? ਸੋਬਰਾ ਵਿੱਚ ਚਿੱਤ ਨਾ ਆਵੇ, ਵਿਸ਼ਟਾ ਕੇ ਕੀੜੇ, ਵਿਸ਼ਟਾ ਦਾ ਕੀੜਾ ਬਣਨ ਵਾਲੀ ਬਾਤ ਹੈ। ਫਿਰ ਅੱਗੇ ਆ ਗਈਆਂ ਰਿਧੀਆਂ ਸਿੱਧੀਆਂ ਮਾਨਸਿਕ ਸ਼ਕਤੀਆਂ। ਸਿੱਧ ਹੋਵਾਂ ਸਿੱਧ ਲਾਈ, ਰਿੱਧਾ ਖਾਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੇ ਪਾਓ। ਬੜੀ ਭਾਰੀ ਮਸ਼ਹੂਰੀ ਹੋ ਜਾਵੇ ਸਾਰੇ ਭਾਰਤ ਵਰਸ਼ 'ਚ, ਸਾਰੀ ਵਰਲਡ ਦੇ ਵਿੱਚ, ਜਿੱਥੇ ਜਾਵੇ ਉੱਥੇ ਹੀ ਲੋਕ ਹੋ ਜਾਣ। ਮੈਨੂੰ ਚਿੱਠੀ ਆਈ ਅਮਰੀਕਾ 'ਤੇ ਵੀ ਇੱਥੇ ਇੱਕ ਕੋਈ ਰਿਸ਼ੀ ਆਇਆ ਹੋਇਆ ਭਾਰਤ ਵਰਸ਼ ਦਾ, ਅਤੇ ਉਹ ਇੱਕ ਸਾਡੇ ਜਾਣਨ ਵਾਲੇ ਨੇ ਧਾਲੀਵਾਲ, ਇੱਥੇ ਵੀ ਉਹ ਬਣਾ ਰਹੇ ਨੇ ਸ਼ਾਇਦ ਅਖਬਾਰ ਕੱਢਣਾ ਉਹਨਾਂ, ਬਹੁਤ ਅਮੀਰ ਬੰਦਾ ਹੈ, 4.5 ਕਰੋੜ ਦੀ ਰੋਜ਼ ਦੀ ਆਮਦਨ ਹੈ। ਕਹਿੰਦੇ ਉਹਨਾਂ ਕੋਲ ਨੇ ਅਤੇ ਉਹ ਕੋਈ ਗੱਲ ਲੈ ਕੇ ਚਲੇ ਜਾਓ, ਪਹਿਲਾਂ ਹੀ ਦੱਸ ਦਿੰਦੇ ਨੇ ਵੀ ਤੂੰ ਫਲਾਣੀ ਗੱਲ ਕਰਨਾ ਹੈ, ਆਹ ਗੱਲ ਹੈ, ਉਹ ਗੱਲ ਹੈ। ਉਹ ਬੜੇ ਪ੍ਰਭਾਵਿਤ ਹੋਏ, ਉਹਨੂੰ ਕਹਿੰਦੇ ਨੇ ਰਿੱਧੀ ਸਿੱਧੀ ਸਿੱਧੀ। ਉਹ ਮਹਾਰਾਜ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ, ਰਿੱਧਾ ਖਾਓ ਗੁਪਤ ਪ੍ਰਗਟ ਹੋਏ, ਵੈਸਾ ਬੈਠਾ ਬੈਠਾ ਹੀ ਗੁਪਤ ਹੋ ਜਾ। ਇੱਥੋਂ ਗੁਪਤ ਹੋ ਕੇ ਸਾਰੇ ਅਨਾਊਂਸ ਕਰਦਾ ਟੈਲੀਵਿਜ਼ਨ 'ਤੇ ਵੀ ਮੈਂ ਦਿੱਲੀ ਜਾ ਕੇ ਪ੍ਰਗਟ ਹੋਣਾ ਹੈ ਫਲਾਣੀ ਥਾਂ 'ਤੇ, ਇੱਥੋਂ ਗੁਪਤ ਹੋ ਜਾਵਾਂ, ਉਸੇ ਟਾਈਮ ਉੱਧਰ ਜਾ ਕੇ ਪ੍ਰਗਟ ਹੋ ਕੇ ਟੈਲੀਵਿਜ਼ਨ 'ਤੇ ਮੇਰਾ ਉਸੇ ਵੇਲੇ ਆਉਣ ਲੱਗ ਜਾਵੇ। ਸਾਰੇ ਲੋਕ ਭਾਵ ਰੱਖਣਗੇ ਵੀ ਕਿੱਡੀ ਸ਼ਕਤੀ ਹੈ, ਵੀ ਹੁਣੇ ਗੁਪਤ ਹੋਇਆ, ਹੁਣੇ ਉੱਥੇ ਪ੍ਰਗਟ ਹੋ ਗਿਆ। ਪਰ ਹੋਏਗਾ ਕਿ ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਜਾਏਗਾ ਪ੍ਰੇਮੀਆ, ਮਤ ਦੇਖ ਪੁੱਲਾ ਵਿਸਰਾ ਤੇਰੇ ਚਿੱਤ ਨਾ ਆਵੇ ਨਾ। ਇੱਕ ਵਾਰੀ ਦੋ ਮਹਾਤਮਾ ਸਾਡੇ ਦੇਸ਼ ਵਿੱਚ ਬਹੁਤ ਵੱਡੇ ਹੋਏ ਨੇ, ਜਿਨ੍ਹਾਂ ਨੇ ਐਸੇ ਸ਼ਬਦ ਦੇ ਮੁਤਾਬਕ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਆਪਣਾ ਜੀਵਨ ਢਾਲਿਆ। ਉਹਨਾਂ ਕੋਲ ਅੰਬਾਰ ਲੱਗੇ ਹੋਏ ਸੀ ਧਨ ਦੇ, ਦੋਵੇਂ ਚੰਗੇ ਬਾਦਸ਼ਾਹ ਸੀ, ਰਾਜੇ ਸੀ, ਦੋਹਾਂ ਦੇ ਕੋਲ ਪਦਮਨੀ ਇਸਤਰੀਆਂ ਸੀ ਜਿਹੜੀਆਂ ਕਿਤੇ ਅਵੇਲੇਬਲ ਨਹੀਂ ਸੀ, ਦੋਹਾਂ ਨੇ ਹੀ ਛੱਡਤੀਆਂ। ਉਹਦਾ ਇੱਕ ਦਾ ਨਾਂ ਭਰਤਰੀ ਸੀ, ਇੱਕ ਦਾ ਨਾਂ ਗੋਪੀ ਚੰਦ, ਰਾਜਸੀ ਸ਼ਕਤੀ ਤਖ਼ਤ ਛੱਡ ਕੇ ਚਲੇ ਗਏ। ਚਾਰੇ ਚੀਜ਼ਾਂ ਦਾ ਜ਼ਿਕਰ ਹੈ ਮਹਾਰਾਜ ਦੇ ਇਸ ਸ਼ਬਦ 'ਚ, ਇਹ ਚਾਰੇ ਇਹਨਾਂ ਨੇ ਛੱਡਤੀਆਂ ਅਤੇ ਬੰਦਗੀ ਕਰਦੇ ਨੇ। ਬਹੁਤ ਪ੍ਰਚਾਰ ਹੋ ਗਿਆ, ਦੁਨੀਆ ਬੇਅੰਤ ਆਉਣ ਲੱਗ ਗਈ। ਦੋਏ ਕਹਿਣ ਲੱਗੇ ਵੀ ਦੇਖੋ ਆਪਾਂ ਦੁਨੀਆ ਕਾਹਦੇ ਵਾਸਤੇ ਛੱਡੀ ਸੀ, ਇਸ ਵਾਸਤੇ ਕਿ ਪਰਮ ਪਦ ਦੀ ਸਾਨੂੰ ਪ੍ਰਾਪਤੀ ਹੋਵੇ ਅਤੇ ਪਰਮ ਸ਼ਾਂਤ ਸਾਨੂੰ ਪ੍ਰਾਪਤ ਹੋਵੇ, ਮਨ ਦੀ ਪਰਮ ਮੌਨ ਅਵਸਥਾ ਸਾਨੂੰ ਪ੍ਰਾਪਤ ਹੋਵੇ। ਅਸੀਂ ਤਾਂ ਸਾਰਾ ਦਿਨ ਇੱਥੇ ਦੁਨੀਆ ਆਈ ਜਾਂਦੀ ਹੈ, ਕੋਈ ਕਹਿੰਦਾ ਮੇਰਾ ਹੋ ਗਿਆ ਜੀ, ਮੇਰਾ ਹੋ ਗਿਆ ਜੀ, ਮੇਰਾ ਹੋ ਗਿਆ ਜੀ। ਨਵੇਂ ਤੋਂ ਨਵੇਂ ਆਉਂਦੇ ਨੇ, ਆਪਣਾ ਕੰਮ ਕੱਢ ਕੇ ਤੁਰ ਜਾਂਦੇ ਨੇ, ਮੁੜ ਕੇ ਨਾ ਮੈਂ ਨੰਗੀ ਖਵਾਜਾ ਵਿਸਰਿਆ ਗੱਲ ਖਤਮ ਹੋ ਜਾਂਦੀ ਹੈ, ਕਿਉਂਕਿ ਗਰਜ ਦੀ ਦੁਨੀਆ ਸਾਰੀ। ਕਹਿਣ ਲੱਗੇ ਆਪਾਂ ਇੱਥੋਂ ਦੂਰ ਚੱਲੀਏ, ਕਿਤੇ ਚੱਲ ਕੇ ਗੁਪਤ ਵਾਸ ਗੋਸ਼ਾ ਨਿਸ਼ੀਨੀ ਇਖਤਿਆਰ ਕਰੀਏ। ਪਹਿਲਾਂ ਸੰਤ ਗੋਸ਼ਾ ਨਿਸ਼ੀਨੀ ਇਖਤਿਆਰ ਕਰਦੇ ਸੀ, ਗੁਰੂ ਘਰ 'ਚ ਵੀ ਬਹੁਤ ਸਾਰਿਆਂ ਨੇ ਕਰੀ ਹੈ, ਪਰ ਗੁਰੂ ਨਾਨਕ ਸਾਹਿਬ ਦਾ ਇਹ ਹੁਕਮ ਹੈ ਕਿ ਜਬ ਲੱਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ। ਕਹਿੰਦੇ ਰਹੋ ਆਪ ਸੁਚੇਤ ਰਹੋ ਵੀ ਇਹ ਉਲਝੇਵਿਆਂ 'ਚ ਫਸੋ ਨਾ, ਜੈਸੇ ਜਲਮੈ ਕਲਮ ਕਮਲ ਨਿਰਾਲਮ ਮੁਰਗਾਈ ਨਿਸਾ। ਜਿਵੇਂ ਕਮਲ ਫੁੱਲ ਹੁੰਦਾ ਹੈ ਪਾਣੀ ਦੇ ਅੰਦਰ, ਉਹ ਚਿਉਂਕਣਾ ਹੁੰਦਾ, ਪਾਣੀ ਉਹਨੂੰ ਡੋਬ ਨਹੀਂ ਸਕਦਾ, ਉੱਤੇ ਹੀ ਰਹਿੰਦਾ, ਨਾਲੀ ਉਹਦੀ ਓਨੀ ਉਹ ਵੱਧ ਜਾਂਦੀ ਹੈ ਜਿੰਨਾ ਪਾਣੀ ਚੜ੍ਹ ਜਾਵੇ, ਅਤੇ ਜਿਹੜੀ ਮੁਰਗਾਬੀ ਹੈ ਉਹਦੇ ਫੰਦਾਂ ਨੂੰ ਪਾਣੀ ਨਹੀਂ ਪੋ ਸਕਦਾ, ਜਿੱਥੋਂ ਜੀ ਕਰਦਾ ਪਾਣੀ 'ਚੋਂ ਉਡਾਰੀ ਮਾਰ ਸਕਦੀ ਆ। ਬਾਕੀ ਤੁਸੀਂ ਵਾੜ ਦਿਉ ਜਾਨਵਰ, ਕੋਈ ਕੌਮ ਵਾੜ ਦਿਉ, ਹੋਰ ਕਰ ਦਿਉ, ਪਾਣੀ ਦੇ ਵਿੱਚ ਉਹਨਾਂ ਦੇ ਫੰਦ ਗਿੱਲੇ ਹੋ ਜਾਣਗੇ, ਉੜੇ ਨਹੀਂ ਸਕਦੇ, ਹੱਥਾਂ ਨਾਲ ਫੜ ਲਓ ਸ਼ੱਕ ਉਹਨਾਂ। ਸੋ ਗੁਰੂ ਨਾਨਕ ਨੇ ਐਸਾ ਰਾਹ ਦੱਸ ਦਿੱਤਾ, ਨਾਨਕ ਪੂਰਾ ਸਤਿਗੁਰ ਭੇਟੀਆ ਪੂਰੀ ਹੋਵੇ ਜੁਗਤ, ਸੰਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਵੀ ਡਿਟੈਚਮੈਂਟ 'ਚ ਰਹੋ ਪੂਰੀ ਤਰ੍ਹਾਂ, ਗ੍ਰਿਸਤੀ ਬਣੋ, ਬਾਲ ਬੱਚੇ ਪਾਲੋ ਪੜ੍ਹਾਓ ਲਿਖਾਓ, ਪਰ ਅਟੈਚਮੈਂਟ 'ਚ ਨਾ ਆਓ, ਪਕੜ 'ਚ ਨਾ ਆਓ। ਫਿਰ ਕਹਿੰਦੇ ਜੇ ਪਕੜ 'ਚ ਨਹੀਂ ਆਉਂਦੇ ਫਿਰ ਬੱਚਿਆਂ ਨੂੰ ਕਿਵੇਂ ਪਾਲਾਂਗੇ ਅਸੀਂ, ਫਿਰ ਸਾਨੂੰ ਤਾਂ ਉਹਨਾਂ ਨਾਲ ਮੋਹ ਨਹੀਂ ਹੋਣਾ, ਮੋਹ ਤੋਂ ਬਗੈਰ ਬੱਚੇ ਨਹੀਂ ਪਲਦੇ। ਮਹਾਰਾਜ ਕਹਿੰਦੇ ਐ ਨਾ, ਐਟੀਚਿਊਡ ਆਫ ਮਾਇੰਡ ਹੈ, ਇਹਨੂੰ ਬਦਲ ਲਓ, ਇਹਨੂੰ ਐਂ ਸਮਝੋ ਧੀਆਂ ਪੂਤ ਸਭ ਹਰ ਕੇ ਕੀ ਹੈ, ਤਾਂ ਵਾਹਿਗੁਰੂ ਨੇ ਮੇਰੇ ਪਿਆਰੇ ਨੇ ਮੈਨੂੰ ਦਿੱਤੇ ਨੇ, ਮੈਨੂੰ ਸੰਭਾਲਣ ਵਾਸਤੇ ਦਿੱਤੇ ਨੇ, ਵੀ ਇਹ ਨੇਕ ਬਣਾਵਾਂ, ਜੈਂਟਲਮੈਨ ਬਣਾਵਾਂ, ਅਵਾਰਾ ਨਾ ਬਣਾਵਾਂ, ਦੁਨੀਆ ਨੂੰ ਦੁੱਖ ਦੇਣ ਵਾਲੇ ਨਾ ਬਣਾਵਾਂ, ਅਤੇ ਇਹਨਾਂ ਨੂੰ ਪੜ੍ਹਾਵਾਂ ਲਿਖਾਵਾਂ, ਸਿਆਣੇ ਬਣਾਵਾਂ। ਕੌਣ ਕਹਿੰਦਾ ਵੀ ਬੱਚਿਆਂ ਨੂੰ ਨਾ ਪਾਲੋ, ਪਰ ਐਟੀਚਿਊਡ ਆਫ ਮਾਇੰਡ ਬਦਲਣਾ ਪੈਂਦਾ। ਇੱਕ ਮੋਹ ਹੈ ਉਹਦੇ 'ਚ ਅਸੀਂ ਫਸਦੇ ਹਾਂ, ਇੱਕ ਡਿਊਟੀ ਹੈ ਉਹਦੇ 'ਚ ਨਹੀਂ ਅਸੀਂ ਫਸਦੇ, ਕਿਉਂਕਿ ਵਾਹਿਗੁਰੂ ਨੇ ਦਿੱਤੇ ਹੋਏ ਨੇ, ਅਸੀਂ ਤਾਂ ਨਹੀਂ ਲਾਇਆ ਕਿਤੋਂ ਪੰਡ ਭਰ ਕੇ ਬੱਚਿਆਂ ਦੀ, ਉਹਨੇ ਦਿੱਤੀਆਂ ਇਹ ਰੂਹਾਂ, ਅਸੀਂ ਸੇਵਾ ਕਰ ਰਹੇ ਹਾਂ ਆਪਣੇ ਜਾਣ ਕੇ ਨਹੀਂ, ਪਰਮੇਸ਼ਰ ਦੇ ਜਾਣ ਕੇ। ਸੋ ਇਹਦੇ ਵਿੱਚ ਹੁੰਦਾ, ਲੇਕਿਨ ਆਮ ਮਹਾਤਮਾ ਗੋਸ਼ਾ ਨਿਸ਼ੀਨੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਇਹ ਨਹੀਂ ਹੁੰਦਾ ਵੀ ਗ੍ਰਿਸ਼ਤੀ ਨੂੰ ਗਿਆਨ ਨਹੀਂ ਹੁੰਦਾ, ਹੁੰਦਾ ਗ੍ਰਿਸ਼ਤੀ ਨੂੰ ਵੀ ਹੈ, ਸੰਨਿਆਸੀ ਨੂੰ ਵੀ ਹੈ, ਪਰ ਉਹਨਾਂ ਦੇ ਆਤਮ ਆਨੰਦ ਵਿੱਚ ਫਰਕ ਰਿਹਾ ਕਰਦਾ ਥੋੜ੍ਹਾ। ਉਹ ਇਸ ਤਰ੍ਹਾਂ ਦੇ ਨਾਲ ਰਿਹਾ ਹੋਇਆ ਕਰਦਾ ਕਿ ਬਿਰਤੀ ਦੋਹਾਂ ਦੀ ਸੰਸਾਰ ਵਿੱਚ ਹੈ। ਜਦ ਗਿਆਨ ਹੋ ਗਿਆ ਤਾਂ ਜਿਹੜਾ ਸੰਨਿਆਸੀ ਹੈ, ਵਿਰਕਤ ਸਾਧੂ ਹੈ, ਉਹ ਛੱਡ ਕੇ ਪਾਸੇ ਹੋ ਜਾਂਦਾ, ਨਿਵੇਕਲਾ ਹੋ ਜਾਂਦਾ। ਦੁਨੀਆ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਏ, ਕਿਸੇ ਦੀ ਉਹਨੂੰ ਚਿੰਤਾ ਹੀ ਨਹੀਂ ਹੁੰਦੀ, ਨਾ ਕਿਸੇ ਨਾਲ ਅਟੈਚਮੈਂਟ ਪਾਉਂਦਾ, ਨਾ ਕਿਸੇ ਦੇ ਘਰ ਟਿਕਦਾ, ਨਾ ਕੋਈ ਸੇਵਕ ਬਣਾਉਂਦਾ, ਉਦਾਸ ਹੀ ਰਹਿੰਦਾ ਸਾਰਿਆਂ ਤੋਂ। ਕਹਿੰਦਾ ਕੀ ਉਹ ਸਿੱਟੇ 'ਚ ਪੈਣਾ, ਦੁਨੀਆ ਛੱਡੀ, ਸਭ ਕੁਛ ਛੱਡ ਦਿੱਤਾ, ਫਿਰ ਵੀ ਉੱਥੇ ਹੀ ਰਹੇ। ਜਿਹੜਾ ਗ੍ਰਿਸ਼ਤੀ ਹੁੰਦਾ ਉਹਨੂੰ ਗਿਆਨ ਤਾਂ ਹੋ ਜਾਂਦਾ, ਪਰ ਵਿਸ਼ੇਸ਼ ਆਤਮ ਆਨੰਦ ਨਹੀਂ ਪ੍ਰਾਪਤ ਹੁੰਦਾ ਨਿਰਵਿਰਤੀ ਵਾਲਾ। ਉਹ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਇੱਕ ਬੰਦਾ, ਦੋ ਬੰਦੇ ਬੈਠੇ ਨੇ ਅਤੇ ਕੋਲ ਗੰਦ ਮੰਦ ਪਿਆ, ਗੋਹਾ ਪਿਆ, ਹੋਰ ਸੁਆਹ ਖੇ ਪਿਆ, ਮੱਖੀਆਂ ਭਿਣ ਭਿਣ ਕਰਦੀਆਂ ਨੇ, ਬਦਬੂ ਮਾਰਦੀ ਆ ਉੱਥੋਂ। ਇੱਕ ਤਾਂ ਛੱਡ ਕੇ ਪਾਸੇ ਹੋ ਜਾਂਦਾ, ਇੱਕ ਉੱਥੇ ਹੀ ਬੈਠਾ ਮੱਖੀਆਂ ਉਡਾਈ ਜਾਂਦਾ। ਦੋਹਾਂ ਦੇ ਵਿੱਚ ਫਰਕ ਇਹ ਹੋ ਗਿਆ, ਗਿਆਨ 'ਚ ਕੋਈ ਫਰਕ ਨਹੀਂ, ਪ੍ਰਵਿਰਤੀ ਵਾਲਾ ਜਿਹੜਾ ਹੈਗਾ ਉਹ ਮੱਖੀਆਂ ਉਡਾਉਂਦਾ ਪਰਿਵਾਰ ਵਿੱਚ, ਉਹੀ ਦੁੱਖ ਉਹੀ ਸੁੱਖ ਉਹਨੂੰ ਆਉਂਦੇ ਨੇ, ਆਪਣੇ ਗਿਆਨ ਦੇ ਵੱਲ ਕਰਕੇ ਬਚਿਆ ਰਹਿੰਦਾ। ਲੇਕਿਨ ਧੱਕਾ ਉਹਨੂੰ ਜ਼ਰੂਰ ਲੱਗਦਾ, ਨਿਰਵਿਰਤੀ ਵਾਲੇ ਨੂੰ ਨਹੀਂ ਲੱਗਦਾ। ਸੋ ਇਹ ਦੋਏ ਜਿਹੜੇ ਸੀ ਰਾਜੇ ਗੋਪੀ ਚੰਦ ਅਤੇ ਪਰਥਰੀ, ਇਹ ਨਿਰਵਿਰਤੀ ਦੇ ਵਿੱਚ ਖੁਸ਼ ਸੀ। ਇਹ ਇੱਥੋਂ ਤੁਰੇ ਦੱਖਣ ਵਿੱਚ ਚਲੇ ਗਏ, ਉੱਥੇ ਆਸ਼ਰਮ ਬਣੇ ਹੋਏ ਨੇ, ਗੁਰੂ ਨਾਨਕ ਪਾਤਸ਼ਾਹ ਉੱਥੇ ਮਿਲੇ ਸੀ ਅਤੇ ਗਿਆਨ ਉੱਥੇ ਕਰਾਇਆ ਸੀ ਗੁਰੂ ਨਾਨਕ ਪਾਤਸ਼ਾਹ। ਉੱਥੇ ਮਾਈ ਇੱਕ ਸਵੱਬ ਨਾਲ ਮਿਲ ਗਈ, ਬੜੀ ਸ਼ਰਧਾਲੂ, ਪਛਾਣ ਲਏ ਉਹਨੇ। ਕਹਿੰਦੀ ਮਹਾਂਪੁਰਸ਼ੋ ਕੁਛ ਮੈਨੂੰ ਕੋਈ ਸੇਵਾ ਦੱਸੋ। ਉਹ ਕਹਿੰਦੇ ਬੀਬੀ ਸੇਵਾ ਤਾਂ ਅਸੀਂ ਲੈਣੀ ਹੈ ਤੇਤੇ ਬਹੁਤ, ਪਰ ਤੇਤੇ ਹੋਣੀ ਨਹੀਂ ਹੈ। ਕਹਿਣ ਲੱਗੀ ਨਹੀਂ ਮਹਾਰਾਜ ਮੈਂ ਸੇਵਾ ਕਰੂੰ, ਮੈਨੂੰ ਦੱਸੋ ਤਾਂ ਸਹੀ। ਕਹਿੰਦੇ ਸੇਵਾ ਇਹ ਹੈ, ਕੋਈ ਕਮਰਾ ਹੈ ਤੇਰੇ ਕੋਲ ਵਾਧੂ? ਕਹਿੰਦੀ ਹੈਗਾ ਮਹਾਰਾਜ, ਕੋਠੀ ਹੈ ਮੇਰੇ ਕੋਲ, ਤਾਂ ਮਹਿਲ ਹੈ। ਕਹਿੰਦੇ ਫਿਰ ਅਸੀਂ ਉਹਦੇ 'ਚ ਬੈਠ ਕੇ ਤਪ ਕਰਨਾ, ਦਿਨ ਵਿੱਚ ਅਸੀਂ ਬਾਹਰ ਨਹੀਂ ਆਉਣਾ, ਰਾਤ ਨੂੰ ਵੀ ਨਹੀਂ ਆਉਣਾ। ਅਸੀਂ 6-6 ਮਹੀਨੇ ਦੀਆਂ ਸਮਾਧੀਆਂ ਲਾਉਂਦੀਆਂ ਨੇ ਅਤੇ ਤੂੰ ਐਵੇਂ ਨਾ ਰੌਲਾ ਪਾ ਦੀ, ਬਾਹਰ ਵੀ ਸਾਡੇ ਅੰਦਰ ਸੰਤ ਬੈਠੇ ਨੇ, ਅਸੀਂ ਤਾਂ ਡਰਦੇ ਮਾਰੇ ਨੱਠੀਆਂ ਮੱਖੀਆਂ ਤੋਂ। ਉਹ ਕਹਿੰਦੀ ਇਹ ਮੇਰਾ ਤੁਹਾਡਾ ਵਚਨ ਰਿਹਾ ਵੀ ਮੈਂ ਨਹੀਂ ਦੱਸਾਂਗੀ ਜਿੱਥੇ ਤੱਕ ਮੇਰਾ ਵਾਹ ਹੋਏਗਾ। ਸੋ ਇਸ ਤਰ੍ਹਾਂ ਕਰਕੇ ਕਈ ਮਹੀਨੇ ਜਦ ਉਹਨਾਂ ਨੂੰ ਲੰਘੇ ਅਤੇ ਕਦੇ ਬਾਹਰ ਆ ਜਾਂਦੇ ਨੇ ਅਤੇ ਇੱਕ ਦਿਨ ਕਿਸੇ ਪੜੋਸਣ ਨੂੰ ਭਿਣਕ ਪੈ ਗਈ ਵੀ ਇਹਦੇ ਅੰਦਰ ਕੋਈ ਬੰਦੇ ਰਹਿੰਦੇ ਨੇ, ਪਤਾ ਨਹੀਂ ਮਾੜੇ ਬੰਦੇ ਆ ਜਾਂ ਚੰਗੇ ਬੰਦੇ ਆ। ਉਹ ਖੜੇ ਪੈ ਗਈ, ਕਹਿੰਦੀ ਭੈਣ ਜੀ ਤੇਰੇ ਅੰਦਰ ਕੋਈ ਬੰਦੇ ਰਹਿੰਦੇ ਨੇ, ਮੈਨੂੰ ਬੋਲ ਸੁਣਿਆ ਉਹਦਾ ਅਤੇ ਮੈਂ ਆ ਕੇ ਵੀ ਦੇਖਿਆ, ਪਰ ਤੁਹਾਡੇ ਜਿਹੜਾ ਬਾਂਦਰ ਰੱਖਦੇ ਹੋ ਕਮਰਾ, ਉਹ ਤੋਂ ਬਗੈਰ ਮੈਂ ਤੇਰਾ ਸਾਰੇ ਮੈਂ ਕੋਠੀ ਦੇਖਦੀ, ਉੱਥੇ ਤਾਂ ਹੈ ਨਹੀਂ। ਤੂੰ ਮੈਨੂੰ ਸੱਚ ਸੱਚ ਦੱਸ ਵੀ ਚੰਗੇ ਬੰਦੇ ਰਹਿੰਦੇ ਨੇ ਕਿ ਮਾੜੇ ਰਹਿੰਦੇ ਨੇ, ਕਿਉਂਕਿ ਤੂੰ ਇਕੱਲੀ ਹੈ ਇੱਥੇ ਘਰ ਦੇ ਅੰਦਰ। ਉਹ ਕਹਿੰਦੀ ਭੈਣ ਮਾੜਾ ਬੰਦਾ ਤਾਂ ਮੇਰੇ ਨਾਲ ਕੋਈ ਗੱਲੇ ਨਹੀਂ ਹੈ, ਮੈਂ ਕੀ ਕਰਨਾ ਮਾੜਾ ਬੰਦਾ ਇੱਥੇ ਰੱਖ ਕੇ। ਕਹਿੰਦੀ ਫਿਰ ਦੱਸ ਕਿਹੋ ਜਿਹੇ ਬੰਦੇ ਆ? ਸੱਚੋ ਸੱਚ ਦੱਸਦਾ ਵੀ ਦੋ ਸਾਧੂ ਨੇ, ਉਹ ਬਹੁਤ ਲੰਮੀਆਂ ਮਹੀਨੇ ਮਹੀਨੇ ਸਵਾ ਸਵਾ ਮਹੀਨੇ ਦੀ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ, ਕਦੇ ਕਦੇ ਉਹ ਉਥਾਨ ਹੁੰਦੀ ਆ ਉਹਨਾਂ ਦੀ ਸਮਾਧੀ, ਫਿਰ ਕੁਛ ਛੱਕ ਛਕਾ ਲੈਂਦੇ ਨੇ ਅਤੇ ਜੇ ਬਾਹਰ ਨਿਕਲਣਾ ਵੀ ਉਹ ਰਾਤ ਨੂੰ ਨਿਕਲਦੇ ਨੇ, ਦਿਨ ਨੂੰ ਨਿਕਲਦੇ, ਜਦ ਸਭ ਸੌ ਜਾਂਦੇ ਆ ਫਿਰ ਜਾਂਦੇ। ਉਹ ਵੀ ਬੜੀ ਪ੍ਰਭਾਵਿਤ ਹੋ ਗਈ, ਦਰਵਾਜ਼ੇ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ ਉਹਨੇ ਵੀ ਇੱਥੇ ਸੰਤ ਰਹਿੰਦੇ ਨੇ। ਉਹ ਗੱਲ ਚੱਲਦੀ ਚੱਲਦੀ ਉਸ ਤੋਂ ਸਾਰੇ ਸ਼ਹਿਰ 'ਚ ਘੁੰਮ ਗਈ, ਵਜ਼ੀਰ ਤੱਕ ਚਲੀ ਗਈ, ਰਾਜੇ ਤੱਕ ਚਲੀ ਗਈ। ਰਾਜੇ ਨੂੰ ਜਦ ਪਤਾ ਲੱਗਿਆ ਵੀ ਮੇਰੇ ਰਾਜ ਵਿੱਚ ਐਸੇ ਮਹਾਂਪੁਰਸ਼ ਆਏ ਨੇ, ਉਸ ਵੇਲੇ ਉਸਨੇ ਜਾਣ ਦੀ ਤਿਆਰੀ ਕਰ ਲਈ। ਵਜ਼ੀਰ ਕਹਿੰਦਾ ਮੈਂ ਵੀ ਚੱਲੂੰ, ਦੂਏ ਵਜ਼ੀਰ ਕਹਿੰਦੇ ਮੈਂ ਵੀ ਚੱਲੂੰ, ਜਰਨੈਲ ਕਹਿੰਦਾ ਮੈਨੂੰ ਵੀ ਲੈ ਚੱਲੋ ਮਹਾਰਾਜ। ਰਾਜਾ ਆਉਂਦਾ ਹੋਵੇ ਤਾਂ ਫਿਰ ਪਿੱਛੇ ਕਿਹੜਾ ਰਹਿੰਦੇ? ਬੈਂਡ ਵਾਜੇ ਵੱਜਣੇ ਸ਼ੁਰੂ ਹੋ ਗਏ, ਮੋਤੀਆਂ ਦੇ ਭਰੇ ਹੋਏ ਹਾਰ ਲੈ ਲਏ, ਪਦਾਰਥਾਂ ਦੇ ਭਰੇ ਹੋਏ ਹਾਰ ਲੈ, ਟੋਕਰੇ ਲੈ ਲਏ ਅਤੇ ਬੈਂਡ ਵਾਜਾ ਵੱਜਦਾ ਹੁੰਦਾ। ਕੁਦਰਤੀ ਸਮਾਧੀ ਉਥਾਨ ਸੀ ਉਹਨਾਂ ਦੀ। ਗੋਪੀ ਚੰਦ ਕਹਿਣ ਲੱਗਿਆ ਪਰਥਰੀ ਨੂੰ, ਕਹਿੰਦੇ ਸੰਤ ਜੀ ਇਹ ਕੌਣ ਆ, ਇਹ ਕੀ ਹੋ ਰਿਹਾ? ਦੇਖਿਆ ਵੀ ਸਿੱਧੇ ਤੁਰੇ ਆਉਂਦੇ ਨੇ, ਇਹਦੇ ਨੂੰ ਕਹਿੰਦੇ ਆ ਮਾਈ ਨੇ ਕੋਈ ਸਿਆਪਾ ਖੜਾ ਕਰਿਆ। ਕਹਿੰਦੇ ਕਿਉਂ ਮਾਤਾ, ਤੈਂ ਕੋਈ ਗੱਲ ਕਰੀ ਆ ਸਾਡੀ? ਕਹਿੰਦੀ ਮੈਂ ਤਾਂ ਨਹੀਂ ਗੱਲ ਕਰੀ, ਆ ਸਾਡੀ ਪੜੋਸਣ ਨੇ ਕਰੀ ਹੈ। ਕਹਿੰਦੇ ਇਹਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦੀ ਇੱਥੇ ਕਿਤੇ ਵਿੜਕ ਵੁੜਕ ਲੈ ਗਈ ਹੈ, ਮੈਨੂੰ ਕਹਿਣ ਲੱਗੀ ਤੇਰੇ ਅੰਦਰ ਕੋਈ ਚੋਰ ਚਕਾਰ ਲੁਕੇ ਹੋਏ ਨੇ। ਕਹਿੰਦੀ ਮੈਂ ਡਰਦੀ ਮਾਰੀ ਨੇ ਆਪਣੀ ਇੱਜ਼ਤ ਤੋਂ ਸਹੀ ਸਹੀ ਗੱਲ ਦੱਸਤੀ ਵੀ ਇਹ ਚੋਰ ਚਕਾਰ ਕੋਈ ਨਹੀਂ, ਸੰਤ ਰਹਿੰਦੇ ਨੇ। ਕਹਿੰਦੇ ਫਿਰ ਅਸੀਂ ਤਾਂ ਨੱਠੇ ਸੀ, ਉਹੀ ਗੱਲ ਫਿਰ ਹੋਈ। ਕਹਿੰਦੇ ਫਿਰ ਸੰਤ ਜੀ ਆਪਾਂ ਕੀ ਕਰੀਏ? ਕਹਿੰਦੇ ਆਪਾਂ ਫਿਰ ਕੋਈ ਕੌਤਕ ਖੇਡ ਦਿੰਦੇ ਹਾਂ, ਆਪੇ ਹੀ ਮੁੜ ਜਾਣਗੇ ਇਹ। ਆਪਾਂ ਆਪਣੇ ਆਪ ਨੂੰ ਸੰਤ ਬਣ ਕੇ ਕਿਉਂ ਦਿਖਾਈਏ? ਆਪਣੀ ਨਿੰਦਿਆ ਕਰਾ ਲੈਂਦੇ ਹਾਂ, ਨਿੰਦਿਆ ਕਰਨਗੇ ਆਪੇ ਨੱਠ ਜਾਣਗੇ। ਜਦੋਂ ਰਾਜਾ ਨੇੜੇ ਆਇਆ, ਬੈਂਡ ਬਾਜਾ ਤਾਂ ਉਹਨੇ ਬੰਦ ਕਰਾਤਾ ਅਤੇ ਮੋਤੀਆਂ ਦਾ ਥਾਲ ਚੁੱਕ ਕੇ ਰਾਣੀਆਂ ਸਮੇਤ ਅੱਗੇ ਨੂੰ ਵੱਧਦਾ ਹੈ। ਜਾਂ ਦੇਹੜੀ ਦੇ ਕੋਲ ਆਇਆ, ਇਜਾਜ਼ਤ ਲੈਣ ਲੱਗਿਆ ਵੀ ਮਾਤਾ ਪੁੱਛਿਆ ਮੈਂ ਅੰਦਰ ਆ ਜਾਵਾਂ, ਉੱਥੇ ਦੋਏ ਲੜਦੇ ਨੇ, ਗਲਮ ਗਲ ਹੀ ਹੁੰਦੇ। ਉਹ ਕਹਿੰਦਾ ਅੱਜ ਮੈਂ ਜਾਊਂ ਭਿਖਿਆ ਲੈਣ। ਉਹ ਕਹਿੰਦਾ ਨਹੀਂ ਮੈਂ ਜਾਣਾ। ਉਹ ਕਹਿੰਦਾ ਮੈਂ ਜਾਣਾ। ਕਹਿੰਦਾ ਤੂੰ ਕਿਉਂ ਜਾਣਾ? ਕਹਿੰਦਾ ਕੱਲ੍ਹ ਤੈਨੂੰ ਕਿਸੇ ਮਾਈ ਨੇ ਲੱਡੂ ਖਿਲਾਏ ਸੀ, ਕਹਿੰਦਾ ਮੈਨੂੰ ਨਹੀਂ ਤੂੰ ਲਿਆ ਕੇ ਦਿੱਤੇ, ਤੇਰੀ ਦਾੜੀ ਦੇ ਉੱਤੇ ਲੱਗੇ ਹੋਏ ਸੀ। ਉਹ ਕਹਿੰਦਾ ਮੈਨੂੰ ਸੰਤ ਜੀ ਐਵੇਂ ਕਹਿੰਦੇ ਹੋ, ਪਰਸੋਂ ਤੁਹਾਨੂੰ ਖੀਰ ਨਹੀਂ ਖਿਲਾਈ ਕਿਸੇ ਮਾਈ ਨੇ, ਤੁਹਾਡੇ ਕਹਿੰਦਾ ਦਾੜੀ ਨੂੰ ਲੱਗੀ ਹੋਈ, ਤੁਸੀਂ ਲਿਆਏ ਮੇਰੇ ਵਾਸਤੇ? ਕਹਿੰਦਾ ਨਹੀਂ ਮੈਂ ਆ ਜੂ। ਜਫਨ ਜਫੀ ਹੋ ਗਏ, ਰਾਜਾ ਦੇਖਦਾ ਵੀ ਆਹ ਸੰਤ ਵਾਹਵਾ ਹੋਏ ਲੱਡੂਆਂ ਅਤੇ ਖੀਰ 'ਤੇ ਲੜੀ ਜਾਂਦੇ ਨੇ। ਉੱਥੋਂ ਹੀ ਮੁੜ ਗਿਆ ਵੀ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਆ, ਚਲੇ ਗਏ। ਕਹਿੰਦਾ ਮਾਈ ਹੁਣ ਨਹੀਂ ਅਸੀਂ ਇੱਥੇ ਰਹਿੰਦੇ, ਹੁਣ ਅਸੀਂ ਅੱਗੇ ਚੱਲਦੇ। ਸੋ ਇਹ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖਾ ਪਾਓ ਮਤ ਦੇਖ ਪੂਲਾ ਵਿਸਰਾ, ਤੇਰਾ ਚਿੱਤ ਨਾ ਆਵੇ। ਨੂੰ ਇਹਨੇ ਕਰਨਾ ਕੀ ਸੀ? ਰਾਜੇ ਨੇ ਆ ਕੇ ਬਹਿ ਜਿਆ ਕਰਨਾ ਸੀ। ਉਹ ਜਿਹੜਾ ਪਰਮੇਸ਼ੁਰ ਦੇ ਨਾਮ ਜਪਣ ਦਾ ਟਾਈਮ ਸੀ ਉਹ ਸਾਰਾ ਖਰਾਬ ਹੋ ਜਾਣਾ ਸੀ। ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਰਾਸ਼ਟਰੀ ਸ਼ਕਤੀ ਪ੍ਰਾਪਤ ਹੋ ਜਾਵੇ, ਸਾਰੀ ਵਰਲਡ ਦਾ ਬਾਦਸ਼ਾਹ ਬਣ ਜਾਵੇ। ਕਿੰਨਾ ਸਿਆਪਾ ਗੱਲ ਪੈਂਦਾ, ਰਾਜੇ ਨੂੰ ਕਦੇ ਨੀਂਦ ਨਹੀਂ ਆਉਂਦੀ, ਕੰਪੋਸਟ ਦੀਆਂ ਗੋਲੀਆਂ ਖਾ ਕੇ ਮਸਾਂ ਹੀ ਆਉਂਦੀ ਹੈ, ਇੰਜੈਕਸ਼ਨ ਲਵਾਉਂਦਾ ਹੈ, ਐਡੇ ਪ੍ਰੋਬਲਮ ਇਹਨੂੰ ਹੁੰਦੇ ਨੇ, ਜਾਂ ਨਸ਼ੇ ਪੀਂਦਾ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਹੁਤ, ਕਹਿੰਦੇ ਕੀ ਹੈ ਹੁਕਮ ਛੱਡ ਕੇ ਤਖ਼ਤ ਤੁਰ ਜਾਣੇ ਨੇ? ਉਹ ਕੰਮ ਨਹੀਂ ਕੀਤਾ ਜਿਹੜੇ ਕਰਨ ਵਾਸਤੇ ਇੱਥੇ ਆਇਆ ਸੀ। ਮਤ ਦੇਖ ਭੁੱਲਾਂ ਵਿਸਰਾ, ਤੇਰਾ ਚਿੱਤ ਨਾ ਆਵੇ। ਨਾ ਜਿਹੜਾ ਕੰਮ ਕਰਨ ਆਇਆ ਸੀ ਉਹ ਤਾਂ ਕੰਮ ਕਰਿਆ ਨਹੀਂ, ਅਤੇ ਉਸ ਕੰਮ ਨੂੰ ਛੱਡ ਕੇ ਉਹ ਕੰਮ ਕਰ ਲਏ ਜਿਹੜੇ ਕੰਮਾਂ ਦੇ ਕਰਨ ਦੇ ਨਾਲ ਦਰਗਾਹ ਵਿੱਚ ਜਾ ਕੇ ਕਟਹਿਰੇ 'ਚ ਖੜ ਕੇ ਜਵਾਬ ਦੇਣਾ ਪੈਣ। ਉਹ ਕੰਮ ਨਹੀਂ ਕਰਿਆ ਜਿਹਦੇ ਕਰਨ ਦੇ ਨਾਲ ਧਨ ਧਨ ਹੁੰਦੀ ਜਾਂਦੀ, ਧਨ ਧਨ ਕਾਇਆ ਸਭ ਕੋਏ, ਮੁੱਖ ਉਜਲਾ ਹਰ ਦਰਗੇ ਸੋਏ। ਮੁੱਖ ਉਜਲਾ ਕਰਨਾ ਸੀ ਦਰਗਾਹ 'ਚ, ਮੈਲਾ ਮੁੱਖ ਲੈ ਕੇ ਜਾ ਰਿਹਾ। ਕਿਸੇ ਦੀ ਨਿੰਦਿਆ ਕੀਤੀ ਹੈ, ਕਿਸੇ ਨਾਲ ਈਰਖਾ ਕਰੀ ਹੈ, ਕਿਸੇ ਦੀਆਂ ਚੁਗਲੀਆਂ ਕਰੀਆਂ, ਕਿਸੇ ਨਾਲ ਮਾੜਾ ਕਰਿਆ, ਕਿਸੇ ਨਾਲ ਧੱਕਾ ਕਰਿਆ, ਕਿਸੇ ਨਾਲ ਛਲ ਕਰਿਆ, ਕਿਸੇ ਨਾਲ ਕਪਟ ਕਰਿਆ, ਜੇ ਕੁਛ ਨਹੀਂ ਕਰਿਆ ਤਾਂ ਫਿਰ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ। ਜੇ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ, ਨਿਰੀ ਨੇਕੀ ਕੁਛ ਨਹੀਂ, ਹਉਮੈ ਦੀ ਨੇਕੀ ਸਮਾਂ ਉਲਟਾ ਫਸਾਇਆ ਕਰਦੀ ਹੈ। ਨੇਕੀ ਵੀ ਉਹ ਹੁੰਦੀ ਹੈ ਜਿਹਦੇ ਵਿੱਚ ਨੇਕੀ ਕਰ ਦਰਿਆਵੇਂ ਡਾਲ, ਆਪਣੇ ਆਪ ਨੂੰ ਪਤਾ ਨਾ ਰਹੇ ਵੀ ਮੈਂ ਨੇਕੀ ਕਰੀ ਹੈ। ਜੇ ਨੇਕੀ ਕਰਕੇ ਮਾਣ ਕਰਦਾ ਹੈ, ਤੀਰਥ ਵਰ ਤਰ ਦਾਨ ਕਰ ਮਨਵੇਂ ਧਰਿਆ ਗਵਾਨ, ਨਾਨਕ ਨੇਫਲ ਜਾਤ ਅਤੇ ਜਿਉਂ ਪਹੁੰਚੇ ਰਿਸ਼ਨਾ। ਸੋ ਇਹ ਸਮਝੋ ਸਾਧ ਸਿੰਘ ਜੀ ਵੀ ਅਸੀਂ ਕਰਨ ਕੀ ਆਇਆ, ਧਿਆਨ ਨਾਲ ਸੋਚੋ, ਸੀਰੀਅਸ ਥੋਟ ਦਿਓ। ਮਹਾਰਾਜ ਸਾਨੂੰ ਫਰਮਾਉਂਦੇ ਨੇ ਕਿ ਆਇਆ ਤਾਂ ਬੰਦਾ ਬਹੁਤ ਵਧੀਆ ਕੰਮ ਕਰਨ ਵਾਸਤੇ, ਪਰ ਇਹ ਅਫਸੋਸ ਹੈ ਡੁੱਡਲੀ 'ਤੇ ਆ ਕੇ ਬੈਠ ਗਿਆ। ਡੁੱਡਲੀ ਤੁਹਾਨੂੰ ਬਹੁਤਿਆਂ ਨੂੰ ਨਹੀਂ ਪਤਾ ਕੀ ਹੁੰਦੀ ਹੈ, ਜਿੱਥੇ ਮਰੇ ਹੋਏ ਡੰਗਰ ਸਿੱਟੇ ਜਾਂਦੇ ਨੇ ਪਿੰਡ ਦੇ ਜਾਂ ਸ਼ਹਿਰ ਦੇ, ਉੱਥੇ ਗਿਲਜਾਂ ਆ ਕੇ ਬਹਿ ਜਾਂਦੀਆਂ, ਅਤੇ ਗਿਲਜਾਂ ਦਾ ਤਾਂ ਸੁਭਾਅ ਹੈਗਾ ਹੀ ਮਾਸ ਖਾਣਾ, ਕੁੱਤੇ ਵੀ ਆ ਜਾਣਗੇ, ਗਿਲਜਾਂ ਵੀ, ਕੌਂ ਵੀ, ਇੱਲਾਂ ਵੀ, ਸਭ ਆ ਜਾਣਗੇ। ਪਰ ਕਿਸੇ ਨੇ ਹੰਸ ਦੇਖਿਆ ਉੱਥੇ ਬੈਠਾ? ਹੰਸ ਹਮੇਸ਼ਾ ਹੀ ਮਾਨਸਰੋਵਰ ਝੀਲ 'ਤੇ ਜਿੱਥੇ ਮੋਤੀ ਹੋਣਗੇ ਉੱਥੇ ਹੋਏਗਾ। ਸਰਵਰ ਹੰਸ ਤੁਰੋਂ ਹੀ ਮੇਲਾ, ਖਸਮੇ ਐਵੇਂ ਪਾਣਾ। ਇਹ ਮਨੁੱਖ ਜਿਹੜਾ ਹੈ ਸਾਰੀ ਪ੍ਰਕਿਰਤੀ ਦੇ ਵਿੱਚੋਂ 84 ਲੱਖ ਜੂਨੀਆਂ ਜਿਹੜੀਆਂ ਇਸ ਅਰਥ ਪਲੈਨਟ 'ਤੇ ਨੇ, ਅਤੇ ਜਿਹੜੇ ਸੂਖਸ਼ਮ ਵਰਲਡ ਦੇ ਸਾਰੇ ਦੇਵਤੇ ਨੇ, ਕਾਰਨ ਸ੍ਰਿਸ਼ਟੀ ਦੀਆਂ ਜਿਹੜੀਆਂ ਸੂਖਸ਼ਮ ਹਸਤੀ ਸ਼ਕਤੀਆਂ ਨੇ, ਉਹਨਾਂ ਸਾਰਿਆਂ ਨਾਲੋਂ ਜੇ ਕੋਈ ਸਾਰੀ ਪ੍ਰਕਿਰਤੀ 'ਚ ਤਿੰਨਾਂ ਸਥੂਲ ਸੂਖਸ਼ਮ ਅਤੇ ਕਾਰਨ ਦੁਨੀਆਂ ਦੇ ਅੰਦਰ ਕੋਈ ਸ੍ਰੇਸ਼ਟ ਹੈ ਤਾਂ ਉਹ ਮਨੁੱਖ ਹੈ। ਇਹਦਾ ਕੰਮ ਸੀ ਨਾਮ ਰੂਪੀ ਹੀਰੇ ਚੋਣੇ। ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਸਾਏ ਸੇ ਨਾਨਕ ਹਰ ਰੰਗ ਮਾਰ ਦੋ। ਹਰਸਾ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੇ ਨਰ ਦੋਸਕ ਜਾਏਗੇ ਸਤ ਪੱਖ ਹੈ ਦੁਰਦਾਸ। ਇਹਦੇ ਅੰਦਰ ਹੀਰਾ ਸੀ, ਜਿਹਨੇ ਅੰਦਰਲੇ ਹੀਰੇ ਨੂੰ ਪ੍ਰਗਟ ਨਹੀਂ ਕੀਤਾ, ਰਤਨ ਨੂੰ ਪ੍ਰਗਟ ਨਹੀਂ ਕੀਤਾ,